ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਐਡੀਲੇਡ ਦੀ ਇਜ਼ਾਬੈਲ ਲੇਵਿਸ ਮਾਂ ਬਣਨ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਬਹੁਤ ਕੁਝ ਕਰਨ ਲਈ ਤਿਆਰ ਸੀ। ਕੁਆਰੀ ਅਤੇ 30 ਸਾਲ ਦੇ ਦਹਾਕੇ ਦੇ ਅਖੀਰ ਵਿੱਚ ਉਸਨੇ ਫੈਸਲਾ ਕੀਤਾ ਕਿ ਉਸਨੂੰ ਆਪਣਾ ਪਰਿਵਾਰ ਸ਼ੁਰੂ ਕਰਨ ਲਈ ਕਿਸੇ ਸਾਥੀ ਦੀ ਲੋੜ ਨਹੀਂ ਹੈ। ਇਸ ਲਈ ਉਸਨੇ ਇਨ ਵਿਟਰੋ ਫਰਟੀਲਾਈਜੇਸ਼ਨ, ਜਿਸਨੂੰ IVF ਵੀ ਕਿਹਾ ਜਾਂਦਾ ਹੈ, ਦਾ ਸਹਾਰਾ ਲੈਣ ਦਾ ਫੈਸਲਾ ਕੀਤਾ।
Waiting around for an appropriately functional and, fertile male to be in my world. I was 38, but then ended up meeting Chris.
ਜੈਨੇਟਿਕ ਕਾਉਂਸਲਿੰਗ ਅਤੇ ਮੁਲਾਕਾਤਾਂ ਦੀ ਇੱਕ ਲੜੀ ਤੋਂ ਬਾਅਦ ਲੇਵਿਸ ਨੇ ਆਪਣੇ ਭਰੂਣ ਅਤੇ ਆਪਣੇ ਪਤੀ ਕ੍ਰਿਸ ਦੇ ਸ਼ੁਕਰਾਣੂ ਦੀ ਵਰਤੋਂ ਕਰਦੇ ਹੋਏ ਇਕੱਠੇ IVF ਪ੍ਰਕਿਰਿਆ ਕੀਤੀ। ਲੇਵਿਸ ਨੇ ਦੱਖਣੀ ਆਸਟ੍ਰੇਲੀਆ ਵਿੱਚ ਜੀਨੀਆ ਫਰਟੀਲਿਟੀ ਨਾਲ ਆਪਣੇ IVF ਇਲਾਜ ਤੋਂ ਬਾਅਦ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ। 8 ਸਾਲ ਬਾਅਦ ਲੇਵਿਸ ਨੇ ਸੋਚਿਆ ਕਿ ਕਲੀਨਿਕ ਨਾਲ ਉਸਦਾ ਸਬੰਧ ਖਤਮ ਹੋ ਗਿਆ ਹੈ, ਪਰ ਇਸ ਸਾਲ ਉਸ ਨਾਲ ਸੰਪਰਕ ਕੀਤਾ ਗਿਆ ਅਤੇ ਉਨ੍ਹਾਂ ਨੂੰ ਡਰਾਉਣ ਵਾਲੀ ਗੱਲ ਪਤਾ ਲੱਗੀ ਕਿ ਉਨ੍ਹਾਂ ਦੀ ਨਿੱਜੀ ਜਾਣਕਾਰੀ ਸਾਈਬਰ ਅਪਰਾਧੀਆਂ ਦੁਆਰਾ ਚੋਰੀ ਕਰ ਲਈ ਗਈ ਹੈ ਅਤੇ ਆਨਲਾਈਨ ਸਾਂਝੀ ਕੀਤੀ ਗਈ ਹੈ।
It makes me feel like privacy is dead. You know, fertility treatment is probably the most invasive and emotional medical treatment. I've had, treatment for mental health stuff, and I'd probably be less concerned about that being on the dark web. But this is so, like, it kind of cuts deep into your emotional, ness of why you want to be a parent, your journey there.
ਇਸ ਸਬੰਧ ਵਿੱਚ ਜੀਨੀਆ ਫਰਟੀਲਿਟੀ ਨੇ ਲਗਾਤਾਰ ਆਪਣੇ ਗ੍ਰਾਹਕਾਂ ਤੋਂ ਮਾਫੀ ਮੰਗੀ ਹੈ।
We thank our community for their patience and understanding during our investigation into this cyber incident. We deeply regret that personal information was accessed and published and sincerely apologize for any concern this incident may have caused.
SBS News ਨੇ ਦਰਜਨ ਭਰ ਲੋਕਾਂ ਨਾਲ ਆਨਲਾਈਨ ਸੰਪਰਕ ਕੀਤਾ ਜਿਨ੍ਹਾਂ ਨੇ ਜੀਨੀਆ ਡੇਟਾ ਬ੍ਰੀਚ ਦੇ ਪੀੜਿਤ ਹੋਣ ਦਾ ਦਾਅਵਾ ਕੀਤਾ ਸੀ। ਬਹੁਤ ਸਾਰੇ ਇਸ ਬਾਰੇ ਚਰਚਾ ਕਰ ਰਹੇ ਸਨ ਕਿ ਉਹ ਜੀਨੀਆ ਵਿਰੁੱਧ ਕੀ ਕਾਰਵਾਈ ਕਰ ਸਕਦੇ ਹਨ, ਜਿਸ ਵਿੱਚ ਇੱਕ ਕਲਾਸ ਐਕਸ਼ਨ ਦੀ ਸੰਭਾਵਨਾ ਵੀ ਸ਼ਾਮਿਲ ਹੈ। ਸੈਂਕੜੇ ਹੋਰਾਂ ਦੇ ਨਾਲ ਮਿਸ ਲੇਵਿਸ ਨੇ ਲਾਅ ਫਰਮ ਫੀ ਫਾਈਨੀ ਮੈਕਡੋਨਲਡ ਨਾਲ ਸੰਪਰਕ ਕੀਤਾ, ਜੋ ਕਿ ਇਸ ਤੋਂ ਪ੍ਰਭਾਵਿਤ ਲੋਕਾਂ ਲਈ ਸੰਭਾਵੀ ਨਿਵਾਰਣ ਦੀ ਜਾਂਚ ਕਰ ਰਹੀ ਹੈ। ਮਿਸ ਲੇਵਿਸ ਨੂੰ ਉਮੀਦ ਹੈ ਕਿ ਇੱਕ ਕਲਾਸ ਐਕਸ਼ਨ ਜੀਨੀਆਂ ਲਈ ਜੁਰਮਾਨੇ ਦਾ ਕਾਰਨ ਬਣ ਸਕਦਾ ਹੈ, ਜੋ ਕਿ ਹੋਰ IVF ਕਲੀਨਿਕਾਂ ਨੂੰ ਆਪਣੀ ਡੇਟਾ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਉਤਸ਼ਾਹਿਤ ਕਰੇਗਾ।
I think changes come from remittance, as in, I'm not doing it because I want money, although money's fine. We all like, how will the children ever buy a house? If there is damages that are significantly painful, hopefully, and maybe I'm deluded, the business affected, like Jenea, will change their practices so that they don't have damages like that again, and hopefully other businesses will also change their practices.
ਆਸਟ੍ਰੇਲੀਆ ਦਾ IVF ਸੈਕਟਰ ਕਈ ਉੱਚ ਪ੍ਰੋਫਾਈਲ ਘਟਨਾਵਾਂ ਅਤੇ ਪ੍ਰਣਾਲੀਗਤ ਅਸਫਲਤਾਵਾਂ ਦੀ ਇੱਕ ਲੜੀ ਤੋਂ ਬਾਅਦ ਸਖਤ ਜਾਂਚ ਦੇ ਘੇਰੇ ਵਿੱਚ ਹੈ, ਜਿਸ ਕਾਰਨ ਇਸ ਵਿੱਚ ਸੁਧਾਰ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸਾਲ ਦੇ ਸ਼ੁਰੂ ਵਿੱਚ ਮੋਨਾਸ਼ IVF ਨੇ ਇੱਕ ਕਲਾਇੰਟ ਨੂੰ ਭਰੂਣ ਟ੍ਰਾਂਸਫਰ ਕਰਨ ਦੇ 2 ਮਹੀਨੇ ਬਾਅਦ ਖੁਲਾਸਾ ਕੀਤਾ ਸੀ ਕਿ ਗਲਤ ਭਰੂਣ ਟ੍ਰਾਂਸਫਰ ਹੋ ਗਿਆ ਸੀ, ਜਿਸ ਕਾਰਨ ਇਸ ਦੇ CEO ਨੂੰ ਅਹੁਦਾ ਛੱਡਣਾ ਪਿਆ। ਸਿਹਤ ਅਤੇ ਜਨਨ ਖੇਤਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਈ ਡੇਟਾ ਬ੍ਰੀਚ ਵੀ ਹੋਈਆਂ ਹਨ। ਫੈਮਿਲੀ ਕ੍ਰੀਏਸ਼ਨ ਲਾਇਰ ਸੈਰਾ ਜੈਫੋਰਡ ਦਾ ਕਹਿਣਾ ਹੈ ਕਿ ਹੁਣ ਉਹ ਸਮਾਂ ਆ ਗਿਆ ਹੈ ਜਦੋਂ ਫਰਟੀਲਿਟੀ ਉਦਯੋਗਾਂ ਨੂੰ ਨਿਯੰਤ੍ਰਿਤ ਕੀਤੇ ਜਾਣ ਦੀ ਲੋੜ ਹੈ।
I think the fertility industry is in a place where there's a lack of community trust, and particularly when we had a tumultuous few years with fertility, and I think it's time really that we look at how do we regulate fertility clinics in the industry so that we can rebuild that trust for the community.
ਮਿਸ ਜੈਫੋਰਡ ਦੱਸਦੇ ਹਨ ਕਿ IVF ਉਦਯੋਗ ਇਸ ਸਮੇਂ ਸਵੈ ਨਿਯੰਤ੍ਰਿਤ ਹੈ ਅਤੇ ਜੇਕਰ ਕੋਈ ਰਾਸ਼ਟਰੀ ਰੈਗੂਲੇਟਰ ਹੁੰਦਾ ਹੈ ਤਾਂ ਇਸ ਵਿੱਚ ਸੁਧਾਰ ਹੋ ਸਕਦਾ ਹੈ।
I think it's time that we had an Australian Assisted Reproductive Commission that could actually regulate the entire fertility industry, including donor conception and surrogacy. Their job could be setting standards for fertility treatments, fertility clinics and licensing, and making sure that there is accountability for fertility treatment in Australia, as well as keeping records for donor treatment and surrogacy to make sure that people have access to information about their conception and birth heritage.
ਪ੍ਰਾਈਵੇਸੀ ਫਾਊਂਡੇਸ਼ਨ ਦੇ ਸਾਬਕਾ ਚੇਅਰਮੈਨ ਡੇਵਿਡ ਵੇਲ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਇੱਕ ਜ਼ੋਰਦਾਰ ਗੋਪਨੀਯਤਾ ਡੇਟਾ ਸੁਰੱਖਿਆ ਮੁਕੱਦਮੇਬਾਜ਼ੀ ਪ੍ਰਕਿਰਿਆ ਨਹੀਂ ਹੈ, ਪਰ ਮੌਜੂਦਾ ਸਰਕਾਰ ਦੁਆਰਾ ਐਕਟ ਵਿੱਚ ਸੁਧਾਰ ਕੀਤਾ ਗਿਆ ਹੈ ਅਤੇ ਕਾਰਵਾਈ ਕਰਨ ਦਾ ਇੱਕ ਨਵਾਂ ਗੋਪਨੀਯਤਾ ਅਧਿਕਾਰ ਪੇਸ਼ ਕੀਤਾ ਗਿਆ ਹੈ। ਮਿਸਟਰ ਵੇਲ ਦਾ ਕਹਿਣਾ ਹੈ ਕਿ ਇਹ ਲੋਕਾਂ ਨੂੰ ਮੁਕੱਦਮਾ ਕਰਨ ਦਾ ਅਧਿਕਾਰ ਦਿੰਦਾ ਹੈ ਜੇਕਰ ਉਨ੍ਹਾਂ ਦੀ ਗੋਪਨੀਯਤਾ ਦੀ ਉਲੰਘਣਾ ਹੁੰਦੀ ਹੈ ਅਤੇ ਇਸ ਵਿੱਚ ਕਲਾਸ ਐਕਸ਼ਨ ਵੀ ਹੋ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਦਲੀਲ ਦਿੱਤੀ ਜਾ ਸਕਦੀ ਹੈ ਕਿ ਨਰਸਾਂ ਅਤੇ ਡਾਕਟਰਾਂ ਦੀ ਆਪਣੀ ਦੇਖਭਾਲ ਵਿੱਚ ਮਰੀਜ਼ਾਂ ਪ੍ਰਤੀ ਇੱਕ ਵਿਸ਼ੇਸ਼ ਜ਼ਿੰਮੇਵਾਰੀ ਹੁੰਦੀ ਹੈ, ਪਰ ਇਹ ਕਹਿਣਾ ਮੁਸ਼ਕਿਲ ਹੈ ਕਿ ਇੱਕ ਕਲਾਸ ਐਕਸ਼ਨ ਵਿੱਚ ਅਸਲ ਵਿੱਚ ਕੀ ਸ਼ਾਮਿਲ ਹੋ ਸਕਦਾ ਹੈ।
Part of that point, it's a very murky area. On the other hand, in the right situation, which might be this, because especially with something as not only medical information, which is by its nature and by definition under legislation, the most sensitive sort of personal information, but reproductive stuff is even more sensitive to people who are having sort of difficulty. So this might be something that's might fit off into that fiduciary duty, equitable obligation thing. It would make the whole medical profession just go nuts if it was, because they, understandably so. They're exposed to lots of obligations and responsibilities already.
SBS News Lay. ਕੈਮਰਨ ਕਾਰ ਦੁਆਰਾ ਤਿਆਰ ਕੀਤੀ ਗਈ ਇਸ ਰਿਪੋਰਟ ਨੂੰ ਪੰਜਾਬੀ ਵਿੱਚ ਅਨੁਵਾਦ ਕਰਕੇ SBS ਪੰਜਾਬੀ ਲਈ ਤੇਜਿੰਦਰ ਸਿੰਘ ਵੱਲੋਂ ਤਿਆਰ ਕੀਤਾ ਗਿਆ ਸੀ।
SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।